ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਸੁੰਦਰੀ। ਆਓ ਉਸ ਦਾ 15ਵਾਂ ਕਾਂਡ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹੁਣ ਕੁਝ ਸਮਾਂ ਪੰਜਾਬ 'ਤੇ ਸੁੱਖ ਦਾ ਬੀਤਿਆ। ਸਿੰਘ ਵੀ ਇਸ ਵੇਲੇ ਸੁਖੀ ਸਨ। ਲਾਹੌਰ ਵੀ ਅਮਨ ਵਿੱਚ, ਮੁਲਤਾਨ ਵੀ ਸੁੱਖ ਵਿੱਚ, ਦੁਆਬਾ ਵੀ ਚੈਨ ਵਿੱਚ। ਪਰ ਉਸ ਹਾਕਮ ਨੂੰ ਜੋ ਸੁੰਦਰੀ ਦੇ ਪਿੱਛੇ ਪਿਆ ਹੋਇਆ ਸੀ, ਚੈਨ ਨਹੀਂ ਸੀ। ਉਸਨੂੰ ਫੜ ਮੰਗਵਾਉਣ ਦੇ ਅਨੇਕ ਉਪਾਅ ਸੋਚਦਾ, ਪਰ ਪੇਸ਼ ਨਾ ਜਾਂਦੀ। ਕਦੇ ਸਿੱਖਾਂ ਨਾਲ ਮੇਲ ਕਰਦਾ ਅਤੇ ਕਦੇ ਵੈਰ। ਹੁਣ ਇਹ ਫਿਰ ਮੈਤਰੀ ਰੱਖਣ ਲੱਗਾ। ਕਈ ਸੂਹੇ ਛੱਡੇ, ਪਰ ਸੁੰਦਰੀ ਜੋ ਧਰਮ ਦਾ ਸੂਰਜ ਸੀ, ਅਜਿਹੇ ਮੂਰਖਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ। ਵਰ੍ਹਾ ਡੇਢ ਕੋ ਬੀਤਿਆ, ਮੀਰ ਮਨੂ ਨੇ ਆਪਣੇ ਕਰਾਰਾਂ ਮੁਜਬ ਕਾਬਲ ਵਾਲੇ ਨੂੰ ਟੱਕੇ ਨਾ ਪਾਰੇ ਸੇ। ਉਹ ਫੌਜ ਲੈ ਕੇ ਪੰਜਾਬ ਪੁਰ ਤੀਸਰੀ ਵੇਰ ਚੜਾਇਆ। ਇਹ ਸੰਮਤ 1807 ਬਿਕਰਮੀ ਦਾ ਸਮਾਚਾਰ ਹੈ। ਮੁਲਤਾਨੋਂ ਮਹਾਰਾਜਾ ਕੋੜਾਮਲ, ਜਲੰਧਰੋਂ ਆਦੀਨਾ ਬੇਗ ਅਤੇ ਹੋਰਨਾਂ ਥਾਵਾਂ 'ਤੇ ਹੋਰ ਸਰਦਾਰਾਂ ਨੂੰ ਸੱਦ ਕੇ ਜੰਗ ਦੀ ਤਿਆਰੀ ਕੀਤੀ ਗਈ ਅਤੇ ਮੋਰਚੇ ਬਣਾਏ ਗਏ। ਮਹਾਰਾਜਾ ਕੋੜਾਮਲ ਦੀ ਸਿਫਾਰਿਸ਼ ਨਾਲ ਸਿੰਘ ਫਿਰ ਕੁੰਮਕ ਲਈ ਸੱਦੇ ਗਏ। 30,000 ਖਾਲਸਾ ਇਸ ਵੇਲੇ ਲਾਹੌਰ ਦੀ ਕੁੰਮਕ 'ਤੇ ਇਕੱਠਾ ਹੋਇਆ ਦਸੀਦਾ ਹੈ। 4-5 ਮਹੀਨੇ ਸਾਹਮਣਾ ਰਿਹਾ, ਪਰ ਜੁੱਧ ਕੁਝ ਖਰਾ ਨਾ ਹੋਇਆ। 6 ਆਮੋ ਸਾਹਮਣੇ ਹੱਲੇ ਹੋਏ, ਡਾਢਾ ਗੁੱਥਮ ਗੁੱਥਾ ਹੋਇਆ। ਦੁਪਹਿਰ ਤੀਕ ਜੀ ਰਜਵਾਂ ਕਮਸਾਨ ਮਚਿਆ। ਮਹਾਰਾਜਾ ਕੋੜਾਮਲ ਦੀ ਬਹਾਦਰੀ ਸਲਾਉਣ ਯੋਗ ਸੀ। ਖਾਲਸੇ ਦੇ ਹੱਥ ਵੀ ਕਰਾਰੇ ਵੱਜ ਰਹੇ ਸਨ। ਸੁੰਦਰੀ ਇਸ ਜੰਗ ਵਿੱਚ ਵੀ ਨਾਲ ਸੀ ਅਤੇ ਜ਼ਖਮੀਆਂ ਦੀ ਸੇਵਾ ਦਾ ਕੰਮ ਕਰ ਰਹੀ ਸੀ। ਉਹ ਹਾਕਮ ਵੀ ਲਾਹੌਰ ਵੱਲੋਂ ਹੋ ਕੇ ਦੁਰਾਨੀਆਂ ਨਾਲ ਲੜ ਰਿਹਾ ਸੀ। ਸਿੰਘਾਂ ਦਾ ਦਲ ਅਤੇ ਉਸਦੀ ਫੌਜ ਇੱਕ ਪਾਸੇ ਹੋਣ ਕਰਕੇ ਕਈ ਮੌਕੇ ਉਸਨੂੰ ਸੁੰਦਰੀ ਦੇ ਪਰਉਪਕਾਰੀ ਕੰਮਾਂ ਦੇ ਸੁਣਨ ਦੇਖਣ ਵਿੱਚ ਆਏ। 5-7 ਵਾਰੀ ਸੁੰਦਰੀ ਨੂੰ ਪਰਉਪਕਾਰ ਵਿੱਚ ਜਫ਼ਰ ਜਾਲਦੀ ਨੂੰ ਵੇਖ ਕੇ ਹੱਕਾ ਬੱਕਾ ਹੋ ਰਿਹਾ ਸੀ। ਔਰ ਵੱਡਾ ਅਚੰਬਿਤ ਉਸ ਵੇਲੇ ਹੋਇਆ ਜਿਸ ਵੇਲੇ ਉਸਨੂੰ ਇਹ ਪਤਾ ਲੱਗਾ ਕਿ ਉਹ ਕਈ ਵੇਰ ਦੋਸਤ ਦੁਸ਼ਮਣ ਦਾ ਵੇਰਵਾ ਕੀਤੇ ਬਿਨਾਂ ਫਟੜਾਂ ਦੀ ਸਹਾਇਤਾ ਕਰ ਜਾਂਦੀ ਹੈ। ਇਸ ਯੁੱਧ ਵਿੱਚ ਇਕਲਾਮ ਵੱਲੋਂ ਸ੍ਰੀ ਕੋੜਾਮਲ ਜੀ ਨੇ ਜ਼ੋਰ ਦੇ ਕੇ ਇੱਕ ਐਸੇ ਵੇਲੇ ਹੱਲਾ ਬੋਲਿਆ ਕਿ ਪਠਾਣਾ ਵਿੱਚ ਹਲਚਲੀ ਪੈ ਗਈ ਔਰ ਪੈਰ ਉਖੜ ਗਏ ਅਤੇ ਫਤਿਹ ਨੇੜੇ ਸੀ। ਇਸ ਵੇਲੇ ਆਦੀਨਾ ਬੇਗ ਦੁਆਬੇ ਦੇ ਨਵਾਬ ਨੇ ਦੀਵਾਨ ਜੀ ਦੀ ਮਦਦ ਵਿੱਚ ਢਿਲਮਠ ਕੀਤੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਫਤਿਹ ਦਾ ਸਿਹਰਾ ਮਹਾਰਾਜਾ ਕੋੜਾਮਲ ਨੂੰ ਮਿਲੇ। ਆਦੀਨਾ ਬੇਗ ਇਸ ਵੇਲੇ ਜੰਗ ਦੀ ਵਿਉਂਤ ਵਿੱਚ ਆਪ ਦਾ ਕੁਮੱਕਿਆ ਸੀ। ਮਹਾਰਾਜਾ ਕੋੜਾਮਲ ਜੀ ਉਸ ਵੇਲੇ ਆਪਣੇ ਦਲ ਸਣੇ ਮਰਨ ਮਾਰਨ ਮੰਡ ਕੇ ਟੁੱਟ ਕੇ ਵੈਰੀ 'ਤੇ ਜਾ ਪਏ, ਪਰ ਸ਼ੋਕ ਕੇ ਇੱਕ ਗੋਲੀ ਮੱਥੇ ਵਿੱਚ ਵੱਜੀ ਅਤੇ ਆਪ ਦੀ ਬਹਾਦਰ ਅਤੇ ਨਿਰਭੈ ਆਤਮਾ ਸਰੀਰ ਛੋੜ ਗਏ। ਇੱਥੇ ਤਵਾਰੀ ਖਾਲਸਾ ਵਿੱਚ ਇਉਂ ਲਿਖਿਆ ਹੈ ਕਿ ਅਜਿਹੇ ਜਵਾਨ ਮਰਦ ਅਤੇ ਬਹਾਦਰ ਔਰ ਪਤ ਵਾਲੇ ਸਰਦਾਰ ਦੇ ਮਰ ਜਾਣ ਨਾਲ ਨਾ ਨਿਰਾ ਮਨੂ ਦਾ ਹੌਸਲਾ ਟੁੱਟਾ, ਸਗੋਂ ਸਾਰੀ ਫੌਜ ਦੇ ਪੈਰ ਉਖੜ ਗਏ ਔਰ ਨਸ ਤੁਰੇ। ਹੋਰ ਇਤਿਹਾਸਕਾਰ ਵੀ ਇਸ ਹਾਰ ਦਾ ਕਾਰਨ ਦੀਵਾਨ ਸਾਹਿਬ ਦੀ ਮੌਤ ਸਮਝਦੇ ਹਨ। ਮਨੂ ਨਸ ਕੇ ਲਾਹੌਰ ਜਾ ਵੜਿਆ। ਸਿੱਖ ਵੀ ਆਪਣੇ ਸੱਜਣ ਨੂੰ ਸ਼ਹੀਦ ਹੋਇਆ ਵੇਖ ਕੇ ਮਨੂ ਨੂੰ ਭਜਦਿਆਂ ਤੱਕ ਉਦਾਸ ਹੋ ਗਏ। ਸੱਚ ਪੁੱਛੋ ਤਾਂ ਇਹ ਇਸੇ ਮਰਦ ਦੀ ਅਕਲ ਸੀ ਕਿ ਮੀਰ ਮਨੂ ਵਰਗੇ ਜ਼ਾਲਮ ਤੋਂ ਉਸਨੇ ਸਿੰਘਾਂ ਨੂੰ ਦੰਦਾਂ ਵਿਖੇ ਜੀਵ ਵਾਂਗੂ ਬਚਾ ਰੱਖਿਆ ਸੀ ਔਰ ਤਬਾਹ ਨਹੀਂ ਸੀ ਹੋਣ ਦਿੱਤਾ। ਇਤਿਹਾਸਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਮਗਰੋਂ ਮੀਰ ਮਨੂ ਨੇ ਉਹ ਦੁੱਖ ਸਿੱਖਾਂ ਨੂੰ ਦਿੱਤੇ ਹਨ ਕਿ ਕਲੇਜਾ ਕੰਬਦਾ ਹੈ। ਫਿਰ ਕਦੀ ਉਹਨਾਂ ਦੁੱਖਾਂ ਦੀ ਵਾਰਤਾ ਲਈ ਸਮਾਂ ਲੱਭਾ ਤਦ ਲਿਖਾਂਗੇ। ਇੱਥੇ ਇਹ ਦੱਸਦੇ ਹਾਂ ਕਿ ਜਦ ਮੁਦਈ ਨਸ ਤੁਰਿਆ ਤਦ ਉਗਾਹ ਕੀ ਕਰਦੇ। ਇਹ ਵਿਚਾਰ ਕਰਕੇ ਸਿੰਘਾਂ ਨੇ ਵੀ ਇੱਕ ਰੁੱਖ ਮੂੰਹ ਧਰ ਕੇ ਕੂਚ ਬੋਲੀ। ਇਸ ਵੇਲੇ ਸੁੰਦਰੀ ਔਰ ਧਰਮ ਕੌਰ ਇੱਕ ਪਾਸੇ ਵੱਲ, ਭਾਈ ਬਿਜਲਾ ਸਿੰਘ ਜੀ ਦੀ ਪਿੰਡਲੀ ਜਿਸ ਵਿੱਚੋਂ ਗੋਲੀ ਲੰਘ ਗਈ ਸੀ ਉੱਤੇ ਪੱਟੀ ਬਣ ਰਹੀਆਂ ਸਨ। ਇਸ ਕੰਮ ਤੋਂ ਵਿਹਲਾ ਹੋ ਕੇ ਬਿਜਲਾ ਸਿੰਘ ਕਸੀਸ ਵੱਟ ਕੇ ਘੋੜੇ 'ਤੇ ਚੜ ਕੇ ਤੁਰ ਪਿਆ। ਸਿੰਘਣੀਆਂ ਵੀ ਆਪਣੇ ਘੋੜਿਆਂ ਪਰ ਸਵਾਰ ਹੋ ਕੇ ਆਪਣੇ ਭਰਾਵਾਂ ਦੇ ਦਲ ਦੇ ਮਗਰ ਮਗਰ ਚਲੀਆਂ। ਸੁੰਦਰੀ ਦਾ ਘੋੜਾ ਅੱਜ ਇੱਕ ਸੱਟ ਖਾਣ ਕਰਕੇ ਜ਼ਰਾ ਹਲਕਾ ਚੱਲਦਾ ਸੀ, ਪਰੰਤੂ ਫਿਰ ਵੀ ਆਪਣੇ ਸਵਾਰ ਨੂੰ ਲਈ ਗਿਆ। ਤਾਂ ਵੀ ਧਰਮ ਕੌਰ ਨਾਲੋਂ ਵਿੱਥ ਪੈ ਗਈ। ਦੌੜੀ ਜਾਣ ਦੀ ਨਜ਼ਰ ਇੱਕ ਟੋਏ ਵਿੱਚ ਪਈ। ਜਿੱਥੇ ਇੱਕ ਪਠਾਨ ਤੜਫਣੀ ਵਿੱਚ ਲੁੱਛ ਰਿਹਾ ਸੀ। ਘਾਵਾਂ ਨਾਲ ਲਹੂ ਲੁਹਾਨ ਸੀ, ਜਿੰਦ ਟੁੱਟ ਰਹੀ ਸੀ ਅਤੇ ਕੁਚਲੇ ਖਾਧੇ ਹੋਏ ਪੁਰਖ ਵਾਂਗੂੰ ਤੜਫਦਾਰ ਬਚਨ ਕਹਿੰਦਾ ਸੀ, ਆਬ ਆਬ ਬਰਾਏ ਖੁਦਾ ਆਬ, ਯਾਨੀ ਪਾਣੀ ਪਾਣੀ। ਸੁੰਦਰੀ ਦੇ ਸਿੰਗਣੀਆਂ ਵਾਲੇ ਦਇਆ ਨਾਲ ਭਰਪੂਰ ਹਿਰਦੇ ਵਿੱਚ ਤਰਸ ਆ ਗਿਆ। ਇੱਕ ਆਦਮੀ ਦੇ ਬੱਚੇ ਦੀ ਇਹ ਦੁਰਦਸ਼ਾ ਵੇਖ ਕੇ ਰਿਹਾ ਨਾ ਗਿਆ। ਭਾਵੇਂ ਆਪਣਾ ਦੁੱਖ ਵੀ ਵੇਖਦੀ ਸੀ, ਪਰ ਪਿਆਰੀ ਜਿੰਦ ਹੂਲ ਕੇ ਘੋੜੇ ਤੋਂ ਉਤਰੀ ਔਰ ਆਪਣੀ ਜਿਸਤੀ ਸੁਰਾਈ ਵਿੱਚੋਂ ਦੋ ਘੁੱਟ ਪਾਣੀ ਉਸਦੇ ਮੂੰਹ ਵਿੱਚ ਚੋਇਆ। ਪਾਣੀ ਕੀ ਸੀ, ਅੰਮ੍ਰਿਤ ਸੀ। ਪਠਾਣ ਵਿੱਚ ਜਿੰਦ ਪੈ ਗਈ, ਅੱਖਾਂ ਖੋਲ੍ਹ ਕੇ ਆਖਣ ਲੱਗ ਪਿਆ, ਹਜ਼ਾਰ ਸ਼ੁਕਰ ਬੰਦ ਹੋਏ ਤੋਮ, ਇਹੋ ਜਿਹੀਆਂ ਫਾਰਸੀਆਂ ਮਾਰਨ ਲੱਗ ਪਿਆ। ਸੁੰਦਰੀ ਨੇ ਡਿੱਠਾ ਇਸਦੇ ਗੋਡੇ ਅਤੇ ਪਰਦੇ ਕੋਲ ਤਲਵਾਰ ਨੇ ਫੱਟ ਲਾਇਆ ਔਰ ਛਾਤੀ ਹੇਠ ਵੀ ਇਹ ਘਾਉ ਹੈ। ਉਸਦੀ ਪੱਗ ਪਾੜ ਕੇ ਉਸਦਾ ਲਹੂ ਪੂੰਝ ਕੇ ਫੱਟ ਬੰਨਣ ਲੱਗੀ। ਪਠਾਣ ਇਹ ਵੇਖ ਕੇ ਬੜਾ ਸ਼ੁਕਰਗੁਜ਼ਾਰ ਸੀ, ਖੁਸ਼ੀ ਵਿੱਚ ਆ ਕੇ ਪੁੱਛਣ ਲੱਗਾ, ਮੁਸਲਮਾਨ ਹਸਤੀ, ਮੋਮਨ ਹਸਤੀ, ਮੁਸਲਮਾਨੀ, ਬੁਗੋ ਕੁਦਾਮ ਕਸ ਹਸਤੀ, ਮੁਸਲਮਾਨੀ, ਦੀਗਰ ਕਸ ਚੁਨਾ ਖੈਰ ਮੇ ਕੁਨਤ, ਅਸ ਕਾਫਰਾਂ ਕਾਰੇ ਨੇਕੀ ਮੁਮਕਿਨ ਨਿਸਤ, ਅਰਥਾਤ ਤੂੰ ਕੌਣ ਹੈ, ਮੁਸਲਮਾਨੀ ਹੈ, ਕਾਫਰ ਤਾਂ ਨਹੀਂ ਹੋ ਸਕਦੀ, ਕਾਫਰਾਂ ਤੋਂ ਨੇਕੀ ਕਿੱਥੇ, ਇਹ ਮੁਸਲਮਾਨੀ ਹੋਊ। ਸੁੰਦਰੀ ਹੋਰ ਤਾਂ ਨਾ ਸਮਝੀ, ਪਰ ਇਹ ਸਮਝੀ ਕਿ ਪੁੱਛਦਾ ਹੈ ਤੂੰ ਕੌਣ ਹੈ। ਸੁੱਤੇ ਹੀ ਉਸਦਾ ਸਿਰ ਹਿਲ ਗਿਆ ਔਰ ਸਿੰਗਣੀ ਮੂੰਹੋਂ ਨਿਕਲ ਗਿਆ। ਅਸਲ ਵਿੱਚ ਸੁੰਦਰੀ ਦਾ ਦਿਲ ਆਪਣੇ ਜਥੇ ਤੋਂ ਦੂਰ ਰਹਿ ਜਾਣ ਦੇ ਫਿਕਰ ਵਿੱਚ ਸੀ। ਸੁੰਦਰੀ ਦੇ ਮੂੰਹੋਂ ਸਿੰਗਣੀ ਨਿਕਲਣਾ ਹੀ ਸੀ ਕਿ ਪਠਾਣ ਨੂੰ ਜੋਸ਼ ਚੜ ਗਿਆ। ਆਪਣੇ ਪਾਸ ਡਿੱਗੀ ਤਲਵਾਰ ਚੱਕ ਕੇ ਅਤੇ ਡਾਢੇ ਜ਼ੋਰ ਨਾਲ ਹੁਜਕ ਕੇ ਵਿਚਾਰੀ ਸੁੰਦਰੀ ਦਇਆ ਦੀ ਖਾਣ ਸੁੰਦਰੀ ਨੂੰ ਵਾਹ ਦਿੱਤੀ। ਆਪ ਫਿਰ ਅਜਿਹਾ ਡਿੱਗਾ ਮੁੜਨਾ ਉੱਠਿਆ। ਸੁੰਦਰੀ, ਖਾਲਸੇ ਦੀ ਨਿੱਧ ਸੁੰਦਰੀ, ਘਾਉ ਖਾਂਦੀ ਹੀ ਧੜ ਕਰਕੇ ਡਿੱਗੀ, ਲਹੂ ਦੇ ਫਰਾਟੇ ਚੱਲ ਪਏ, ਬੇਹੋਸ਼ ਪਈ ਹੈ, ਸਾਹ ਮੱਧਮ ਆ ਰਿਹਾ ਹੈ, ਗੁਲਾਬ ਵਰਗਾ ਚਿਹਰਾ ਚਿੱਟਾ ਹੋ ਗਿਆ ਹੈ, ਮਨੋ ਸੰਘੇ ਮਰਮਰ ਦੀ ਪੁਤਲੀ ਧਾਰੀ ਹੈ। ਹਾਏ ਸੁੰਦਰੀ, ਤੇਰੀ ਦਇਆ ਤੈਨੂੰ ਕਸਾਇਣ ਹੋ ਟੁੱਕੀ। ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਭੈਣ, ਵੈਰੀ ਅਤੇ ਸੱਪ ਇੱਕ ਤੁਲ ਹੁੰਦੇ ਹਨ, ਵੈਰੀਆਂ ਦਾ ਵਿਸਾਹ ਨਾ ਕਰਿਆ ਕਰ, ਇਹ ਕਿਸੇ ਦੇ ਸੱਕੇ ਨਹੀਂ, ਇਹਨਾਂ ਦੇ ਡੰਗੇ ਦਾ ਮੰਤਰ ਨਹੀਂ। ਭੋਲੀ ਸੁੰਦਰੀ, ਤੈਨੂੰ ਰਾਜਨੀਤੀ ਚੇਤੇ ਨਹੀਂ, ਤੂੰ ਧਰਮ ਮੂਰਤ ਦਇਆ ਦੀ ਪੁੰਜ ਹੈ, ਲੈ ਹੁਣ ਦੇਖ ਇਕੱਲੀ ਕਿੱਥੇ ਪਈ ਹੈ, ਜਿੱਥੇ ਤੇਰਾ ਕੋਈ ਬੇਲੀ ਨਹੀਂ। ਆਹ, ਤੇਰਾ ਪਿਆਰਾ ਘੋੜਾ ਮੁੜ ਮੁੜ ਤੇਰੇ ਵੱਲ ਤੱਕਦਾ ਹੈ, ਤੇਰੇ ਨੇੜੇ ਆ ਕੇ ਤੈਨੂੰ ਸੁੰਘਦਾ ਹੈ, ਫਿਰ ਚੁਫੇਰੇ ਤੱਕਦਾ ਹੈ, ਮਾਨੋ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆ ਕੇ ਸਾਰ ਲਵੇ। ਕਦੀ ਪਠਾਣ ਵੱਲ ਕੂਰਦਾ ਹੈ, ਪਰ ਕੀ ਕਰੇ, ਬੇਜ਼ੁਬਾਨ ਪਸ਼ੂ ਹੈ। ਧੰਨ ਤੂੰ, ਧੰਨ ਤੇਰਾ ਧਰਮ, ਜਿਸਨੇ ਪਸ਼ੂਆਂ ਵਿੱਚ ਵੀ ਤੇਰਾ ਪਿਆਰ ਪਾਇਆ ਹੈ। ਪਈ ਰਹੋ ਪਿਆਰੀ ਸੁੰਦਰੀ, ਹੁਣ ਇਸ ਉਜਾੜ ਵਿੱਚ ਸਦੀਆਂ ਤੇਰੇ 'ਤੇ ਬੀਤਣ, ਤੂੰ ਪਈ ਰਹੋ, ਹਾਏ ਕੀ ਪਤਾ ਤੇਰੀ ਅਜੇ ਕੀ ਕਿਸਮਤ ਹੈ। ਹੇ ਅੱਜ ਕੱਲ੍ਹ ਦੀਆਂ ਸੋਨੇ ਵਿੱਚ ਪੀਲੀਆਂ ਹੋ ਕੇ ਸੁੱਖ ਨਾਲ ਬੈਠੀਓ ਸਿੰਗੜੀਓ, ਗਰੀਬ ਅਤੇ ਅਮੀਰ ਸਿੱਖਾਂ ਦਿਓ ਧੀਓ, ਭੈਣੋ ਅਤੇ ਮਾਵੋ, ਜ਼ਰਾ ਆਪਣੀ ਵਡੇਰੀ ਸੁੰਦਰੀ ਦੇ ਸਿਦਕ ਅਤੇ ਕਸ਼ਟਾਂ ਵੱਲ ਦੇਖੋ, ਕਿੰਨਾ ਔਕੜਾਂ ਵਿੱਚ ਫਸਦੀ ਹੈ ਪਰ ਧਰਮ ਨਹੀਂ ਹਾਰਦੀ, ਜਾਨ ਜੋਖਮ ਵਿੱਚ ਪਾਉਂਦੀ ਹੈ ਪਰ ਆਪਣੇ ਸ਼ੁਭ ਗੁਣ ਨਹੀਂ ਛੱਡਦੀ, ਕਿਸ ਅਪਦਾਰ ਬਿਪਤਾ ਦੇ ਸਮਿਆਂ ਵਿੱਚ ਸਿੰਘ ਧਰਮਪੁਰ ਦ੍ਰਿੜਤਾ ਰੱਖਦੀ ਹੈ। ਜ਼ਰਾ ਆਪਣੀ ਵੱਲ ਤੱਕੋ ਅਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ। ਆਪਣੇ ਪਰਮੇਸ਼ੁਰ ਅਤੇ ਸਤਿਗੁਰਾਂ ਨੂੰ ਤਿਆਗ ਕੇ ਪੱਥਰਾਂ, ਬਿਰਛਾਂ, ਠਾਕਰਾਂ, ਮੜੀਆਂ ਅਤੇ ਪੀਰਾਂ ਨੂੰ ਪੂਜਦੀਆਂ ਹੋ, ਸਿੰਘ ਧਰਮ ਤੋਂ ਗਾਫਲ ਹੋ ਕੇ ਦੂਜੇ ਧਰਮ ਵਿੱਚ ਰੁਲਦੀਆਂ ਹੋ, ਆਪ ਸਤਿਗੁਰਾਂ ਤੋਂ ਬੇਮੁੱਖ ਹੋ ਕੇ ਆਪਣੀ ਸੰਤਾਨ ਨੂੰ ਵੀ ਦੂਜੇ ਧਰਮ ਦੀ ਸਿੱਖਿਆ ਦਿੰਦੀਆਂ ਹੋ, ਤੁਹਾਡੀ ਔਲਾਦ ਵੱਡੀ ਹੋ ਕੇ ਤੁਹਾਡੀ ਵਰਗੀ ਕਚਕਰੜ ਹੋ, ਸਿਰੋਂ ਸਿੱਖ, ਗਲੋਂ ਬ੍ਰਾਹਮਣ ਅਤੇ ਤੇੜੋਂ ਮੁਸਲਮਾਨ, ਧੜ ਤੂਤ ਦਾ ਅਤੇ ਲੱਤਾਂ ਧਰੇਕ ਦੀਆਂ, ਤੁਸਾਂ ਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਭੇਖੀ ਸਾਧਾਂ ਦੀ ਜੂਠ ਖਾਣੀ ਧਰਮ ਜਾਣਿਆ, ਤੁਸਾਂ ਪੁੱਤਰਾਂ ਨੂੰ ਅੰਮ੍ਰਿਤ ਤੋਂ ਬੇਮੁੱਖ ਕਰਕੇ ਜੰਝੂ ਪਵਾਏ ਅਤੇ ਧੋਤੀਆਂ ਪਹਿਨਾਈਆਂ, ਤੁਸਾਂ ਮਰਨੇ ਪਰਨੇ ਦੂਜੇ ਦੀਆਂ ਗੀਤਾਂ ਨਾਲ ਕੀਤੇ, ਤੁਸਾਂ ਸਿਆਪੇ ਅੱਡ ਕੇ ਆਪਣੇ ਸਰੀਰ ਰੋਗੀ ਅਤੇ ਮਨ ਨੀਵੇਂ ਕੀਤੇ, ਫੂੜੀਆਂ ਪਾ ਕੇ ਗੰਦੇ ਬਸਤਰ ਪਹਿਨ ਕੇ ਪਤੀਆਂ ਨੂੰ ਆਪਣੇ ਘਰਾਂ ਤੋਂ ਘਿਰਣਾ ਕਰਾਈ। ਤੁਸਾਂ ਵਹਿਣੀਆਂ 'ਤੇ ਬੈਠ ਕੇ ਦੇਸ਼ ਦਿਸ਼ਾਂਤਰਾਂ ਵਿੱਚ ਪੁੱਤਰਾਂ ਅਤੇ ਪਤੀਆਂ ਨੂੰ ਰੁਲਾਇਆ ਔਰ ਨਾਲ ਆਪ ਰੁਲੀਆਂ। ਤੁਸਾਂ ਘਰ ਹੂੰ ਜੂੰਝ ਕੇ ਪੇਟ ਪਾਲੂਆਂ ਦੇ ਘਰ ਹੀ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਛੱਡ ਕੇ ਤੁਸਾਂ ਧਾਗਿਆਂ ਦੀਆਂ ਕਥਾਂ ਅਲਾਪ ਕੇ ਆਪਣੀ ਅਕਲ ਨੂੰ ਮੰਦ ਕੀਤਾ। ਸਿੰਘਣੀਆਂ ਵਾਲੇ ਮੋਟੇ ਅਤੇ ਸਾਫ਼ ਬਸਤਰ ਛੱਡ ਕੇ ਤੁਸਾਂ ਪਤਲੇ ਕੱਪੜੇ ਪਹਿਨ ਕੇ ਹਾਸੇ ਕਰਵਾਏ। ਜਿਉਂਦੇ ਪਰਮੇਸ਼ਰ ਨੂੰ ਛੱਡ ਕੇ ਤੁਸਾਂ ਸੱਪਾਂ ਨੂੰ ਪੂੜੇ ਖਿਲਾਏ ਅਤੇ ਸੱਚੇ ਅਦੁੱਤੀ ਜਨਮ ਮਰਨ ਤੋਂ ਰਹਿਤ ਪਰਮੇਸ਼ਰ ਨੂੰ ਤਿਆਗ ਕੇ ਨਰਕ ਦੇ ਰਸਤੇ ਪੈਰ ਰੱਖ ਕੇ ਪਤੀਆਂ ਅਤੇ ਪੁੱਤਰਾਂ ਨੂੰ ਵੀ ਉਸੇ ਰਸਤੇ ਤੋਰਿਆ। ਜ਼ਰਾ ਇੱਕ ਵੇਰ ਸੁੰਦਰੀ ਦੀ ਅਪਦਾ ਵੱਲ ਵੇਖ ਕੇ ਸੋਚੋ ਕਿ ਤੁਹਾਡੇ ਧਰਮ ਰੱਖਣ ਹੇਤ ਸਿੰਘਣੀਆਂ ਕੀ ਜ਼ਫਰ ਜਾਲ ਚੁੱਕੀਆਂ ਹਨ। ਆਪਣੇ ਮਨ ਵਿੱਚੋਂ ਮਿਲਗੋਬੇ ਨੂੰ ਕੱਢ ਕੇ ਨਿਰੋਲ ਸਿੰਘਣੀਆਂ ਬਣੋ। ਧਨ ਪਿੱਛੇ ਧੀਆਂ ਅਨਮਤੀਆਂ ਦੇ ਘਰ ਹੀ ਨਾ ਪਾਓ। ਅਨਮਤੀਆਂ ਅਤੇ ਉਹਨਾਂ ਦੀਆਂ ਤੀਵੀਆਂ ਤੁਹਾਨੂੰ ਸਿਆਪਿਆਂ ਵਿੱਚ ਠੱਠਾ ਕਰਦੀਆਂ ਹਨ, ਪਰ ਤੁਸੀਂ ਅਜਿਹੀਆਂ ਧੁੰਦੀਆਂ ਪੱਕੀਆਂ ਹੋ ਕੇ ਦੁਰਕਾਰੀਆਂ ਜਾ ਕੇ ਵੀ ਉਹਨਾਂ ਵਿੱਚ ਰਲਦੀਆਂ ਹੋ ਔਰ ਆਪਣੇ ਸਿੱਖੀ ਧਰਮ ਤੋਂ ਪਤਿਤ ਹੁੰਦੀਆਂ ਜਾਂਦੀਆਂ ਹੋ। ਆਓ ਕੁਝ ਤਾਂ ਆਪਣਾ ਅਤੇ ਆਪਣੀ ਸੰਤਾਨ ਦਾ ਭਲਾ ਕਰੋ। ਸੁੰਦਰੀ ਵਰਗੀਆਂ ਜਤ ਸਤ ਵਾਲੀਆਂ ਬਣੋ ਔਰ ਆਪਣੀ ਸੰਤਾਨ ਨੂੰ ਸੱਚੇ ਸਿੰਘ ਬਣਾਓ। ਨਹੀਂ ਤਾਂ ਤੁਸੀਂ ਆਪਣੇ ਪਤੀ ਲਈ ਅਮਰ ਵੇਲ ਹੋ, ਜੋ ਜਿਸ ਬੂਟੇ ਪਰ ਹੁੰਦੀ ਹੈ ਉਸਨੂੰ ਸੁਕਾ ਕੇ ਆਪ ਵੀ ਮੁੱਕ ਜਾਂਦੀ ਹੈ। ਪਿਆਰੇ ਪਾਠਕ ਜੀ, ਸਾਡੀ ਲਿਖਣ ਸੁੰਦਰੀ ਦੇ ਕਸ਼ਟਾਂ ਅਤੇ ਹੋਰ ਦੁੱਖਾਂ ਵਿੱਚ ਜਾ ਪਈ। ਆਓ ਹੁਣ ਵਿਚਾਰੀ ਦਾ ਪਤਾ ਕੱਢੀਏ। ਮੀਰ ਮਨੂ ਦੀ ਫੌਜ ਜਦ ਨਸੀ ਤਦ ਉਹ ਹਾਕਮ ਵੀ ਦਾਵ ਲਾ ਕੇ ਖਿਸਕਿਆ ਕਿ ਕਿਤੇ ਕਿਸੇ ਅੜਕੇ ਵਿੱਚ ਨਾ ਆ ਜਾਵਾਂ। ਉਂਝ ਉਹ ਆਪਣੀ ਸੋਚੀ ਵਿਉਂਤ ਅਨੁਸਾਰ ਸਲਾਮਤੀ ਦੇ ਟਿਕਾਣੇ ਵਾਲੀ ਜਾ ਰਿਹਾ ਸੀ। ਸੋ ਜਾਂਦਾ ਜਾਂਦਾ ਸੁੰਦਰੀ ਦੇ ਟੋਏ ਕੋਲੋਂ ਲੰਘਿਆ। ਘੋੜਾ ਖੜਾ ਦੇਖ ਕੇ ਸੰਸਾ ਫੁਰਿਆ, ਮਤਾ ਮੇਰਾ ਕੋਈ ਸਰਦਾਰ ਇੱਥੇ ਹੋਵੇ। ਅੱਡੀ ਲਾ ਕੇ ਟੋਏ ਪਾਸ ਪਹੁੰਚਾ ਤਾਂ ਕੀ ਦੇਖਦਾ ਹੈ ਕਿ ਮੇਰੀਆਂ ਉਮੀਦਾਂ ਦਾ ਨੌ ਨਿਹਾਲ ਹਨੇਰੀ ਨਾਲ ਚੰਬਿਆ ਪਿਆ ਹੈ। ਬੇਵੱਸ ਹੋ ਕੇ ਘੋੜੇ ਤੋਂ ਉਤਰਿਆ ਔਰ ਡਿੱਠਾ ਕਿ ਅਜੇ ਸਵਾਸ ਆਉਂਦੇ ਹਨ। ਜੀ ਨੂੰ ਢਾਰਸ ਹੋਈ। ਦੋ ਅਸਵਾਰਾਂ ਸਮੇਤ ਉਤਰ ਕੇ ਸੁੰਦਰੀ ਦਾ ਜ਼ਖਮ ਜੋ ਮੋਢੇ ਤੋਂ ਛਾਤੀ ਤੀਕ ਸੀ ਧੋਤਾ ਔਰ ਛਾਤੀ ਦੇ ਦੁਆਲੇ ਗਦੀਆਂ ਰੱਖ ਕੇ ਫੱਟ ਜੋੜ ਕੇ ਬੰਨ੍ਹ ਦਿੱਤਾ। ਹੁਣ ਡੋਲੀ ਦਾ ਫਿਕਰ ਹੋਇਆ, ਪਰ ਡੋਲੀ ਕਿੱਥੇ? ਲਾਚਾਰ ਇੱਕ ਰਾਜਪੂਤ ਨੇ ਸੰਭਾਲ ਕੇ ਆਪਣੇ ਘੋੜੇ 'ਤੇ ਧਰ ਲਿੱਤਾ। ਕੁਛ ਦੂਰ ਇੱਕ ਪਿੰਡੋਂ ਡੋਲਾ ਮੰਗਵਾਇਆ ਔਰ ਇੱਕ ਪੰਡਿਤ ਵੈਦ ਨੂੰ ਫੜ ਮੰਗਵਾਇਆ ਕਿ ਇਲਾਜ ਕਰੇ। ਪੰਡਿਤ ਜੀ ਨੇ ਜ਼ਖਮ ਤਾਂ ਨਾ ਖੁਲਵਾਏ ਪਰ ਅੰਦਰ ਮੁਮਿਆਈ ਦਿੱਤੀ ਔਰ ਹੋਰ ਤਾਕਤ ਵਾਲੀਆਂ ਦਵਾਵਾਂ ਵੀ ਮੂੰਹ ਵਿੱਚ ਪਾਉਣੀਆਂ ਆਰੰਭੀਆਂ। ਪੰਡਿਤ ਜੀ ਵਗਾਰੀ ਫੜੇ ਗਏ ਅਤੇ ਸੁੰਦਰੀ ਦੀ ਸੇਵਾ ਵਿੱਚ ਰਹਿਣਾ ਪਿਆ। ਹਾਕਮ ਤਾਂ ਆਪਣੀ ਵਿਉਂਤ ਅਨੁਸਾਰ ਆਪਣੇ ਆਹਰ ਵਾਲੇ ਪਾਸੇ ਗਿਆ, ਕਿਉਂਕਿ ਇਸਨੇ ਲਾਹੌਰ ਵਿੱਚ ਕੁਛ ਵਿਉਂਤੇ ਕੰਮ ਕਰਨੇ ਸਨ। ਪਰ ਸੁੰਦਰੀ ਨੂੰ ਆਪਣੇ ਨਗਰ ਕਾ ਲਿਆ। ਉੱਥੇ ਮਹਿਲਾਂ ਵਿਖੇ ਇੱਕ ਸੁੰਦਰ ਕਮਰੇ ਵਿੱਚ ਸੁੰਦਰੀ ਉਤਾਰੀ ਗਈ। ਬੜੇ ਬੜੇ ਹਕੀਮ ਇਲਾਜ ਵਾਸਤੇ ਇਕੱਠੇ ਕੀਤੇ ਗਏ। ਹਿੰਦੂ ਗੋਲੀਆਂ ਹਰ ਵੇਲੇ ਹਾਜ਼ਰ, ਨੌਕਰ ਚਾਕਰ ਬੇਅੰਤ। ਸੁੰਦਰੀ ਸੀ ਤਾਂ ਬੇਹੋਸ਼, ਪਰ ਜਦ ਅੱਖਾਂ ਖੋਲਦੀ ਚਾਰ ਚੁਫੇਰੇ ਤੱਕਦੀ ਅਤੇ ਕੁਝ ਬੋਲ ਨਾ ਸਕਦੀ। ਹਕੀਮਾਂ ਨੇ ਫੱਟ ਖੋਲ੍ਹ ਕੇ ਡਿੱਠੇ ਔਰ ਵੱਡੇ ਯਤਨ ਨਾਲ ਸਾਫ਼ ਕਰਕੇ ਰੇਸ਼ਮ ਦੀ ਤਾਰ ਨਾਲ ਸਿਉਂ ਕੇ ਉੱਤੋਂ ਦਵਾਵਾਂ ਲਾਉਣੀਆਂ ਆਰੰਭ ਕੀਤੀਆਂ। ਅੰਦਰ ਵਾਸਤੇ ਬੜੀਆਂ ਤਾਕਤ ਦੀਆਂ ਵਸਤੂਆਂ ਦਿੱਤੀਆਂ ਜਾਣ ਲੱਗੀਆਂ। ਸੁੰਦਰੀ ਦੀ ਦਸ਼ਾ ਸਹਿਜੇ ਸਹਿਜੇ ਫਿਰਦੀ ਗਈ। ਕੋਈ ਇੱਕ ਮਹੀਨੇ ਮਗਰੋਂ ਇੰਨੀ ਗੱਲ ਬੋਲੀ ਕਿ ਮੈਂ ਕਿੱਥੇ ਹਾਂ, ਮੇਰਾ ਵੀਰ ਕਿੱਥੇ ਹੈ, ਧਰਮ ਕੌਰ ਕਿੱਥੇ ਹੈ? ਇਸ ਦਾ ਉੱਤਰ ਇਹ ਦਿੱਤਾ ਗਿਆ ਕਿ ਇਹ ਸ਼ਹਿਰ ਸਿੱਖਾਂ ਦਾ ਜਿੱਤਿਆ ਹੈ ਔਰ ਤੂੰ ਰਾਜ ਮਹਿਲ ਵਿੱਚ ਹੈ ਅਤੇ ਤੇਰੇ ਵੀਰ ਆਦਿਕ ਲਾਹੌਰ ਫਿਰ ਮੁਹਿੰਮਪੁਰ ਗਏ ਹੋਏ ਹਨ। ਸੁੰਦਰੀ ਫਿਰ ਚੁੱਪ ਹੋ ਗਈ। ਹਾਕਮ ਸਾਹਿਬ ਵੀ ਕੁਛ ਦਿਨਾਂ ਬਾਅਦ ਆ ਗਏ ਅਤੇ ਖਬਰ ਲੈਣ ਲਈ ਰੋਜ਼ ਆਉਂਦੇ, ਪਰ ਜਿਸ ਵੇਲੇ ਉਹ ਸੁੱਤੀ ਹੋਈ ਆਉਂਦੀ, ਕਿਉਂਕਿ ਜਾਣਦੇ ਸਨ ਕਿ ਜੇ ਇਸਨੂੰ ਮੇਰੇ ਮਹਿਲਾਂ ਵਿੱਚ ਹੋਣ ਦਾ ਪਤਾ ਲੱਗ ਗਿਆ ਤਾਂ ਚਿੰਤਾ ਨਾਲ ਮਰ ਜਾਏਗੀ। ਕਈ ਮਹੀਨਿਆਂ ਮਗਰੋਂ ਸੁੰਦਰੀ ਵੱਲ ਹੋਈ। ਅੰਗੂਰ ਵੀ ਭਰ ਗਏ, ਤਾਕਤ ਵੀ ਹੋ ਆਈ, ਚਿਹਰਾ ਵੀ ਖਿੜ ਪਿਆ, ਪਰ ਕਿਸੇ ਵੇਲੇ ਤਾਪ ਹੋ ਜਾਂਦਾ। ਹੁਣ ਹੌਲੀ ਹੌਲੀ ਸੁੰਦਰੀ ਨੂੰ ਆਪਣੀ ਦਸ਼ਾ ਦਾ ਪਤਾ ਲੱਗ ਗਿਆ ਔਰ ਹਾਕਮ ਸਾਹਿਬ ਵੀ ਦੂਜੇ ਚੌਥੇ ਆਉਂਦੇ ਅਤੇ ਆਪਣੀ ਰਾਮ ਕਹਾਣੀ ਸੁਣਾਉਂਦੇ। ਉਸ ਦਿਨ ਸੁੰਦਰੀ ਨੂੰ ਫਿਰ ਤਾਪ ਹੋ ਜਾਂਦਾ। ਪੰਜਾਂ ਸੱਤਾਂ ਦਿਨਾਂ ਮਗਰੋਂ ਟਹਿਕਦੀ ਅਤੇ ਜ਼ਾਲਮ ਹਾਕਮ ਫਿਰ ਦਿਖਾਲੀ ਦੇ ਜਾਂਦਾ, ਫਿਰ ਸੁੰਦਰੀ ਦਾ ਹਾਲ ਮਾੜਾ ਹੋ ਜਾਂਦਾ। ਹਕੀਮ ਬਥੇਰਾ ਰੋਕਦੇ ਪਰ ਹਾਕਮ ਉਹਨਾਂ ਨੂੰ ਦੋਸ਼ ਦਿੰਦਾ ਕਿ ਤੁਸੀਂ ਇਲਾਜ ਠੀਕ ਨਹੀਂ ਕਰਦੇ। ਉੱਧਰ ਦਾ ਪ੍ਰਸੰਗ ਸੁਣੋ, ਖਾਲਸੇ ਨੇ ਲਾਹੌਰੋਂ ਨਾਸਮ ਅੰਮ੍ਰਿਤਸਰ ਆ ਸਾਹ ਲਿਆ। ਇੱਥੇ ਪਤਾ ਲੱਗਾ ਕਿ ਸੁੰਦਰੀ ਹੈ ਨਹੀਂ, ਬਹੁਤ ਭਾਲ ਕੀਤੀ ਪਰ ਕੁਝ ਥਾਂ ਨਾ ਲੱਗਾ। ਕਈ ਜਣੇ ਭੇਸ ਵਟਾ ਰਣ ਭੂਮੀ ਵਿੱਚ ਗਏ ਕਿ ਸੁੰਦਰੀ ਦੀ ਲੋਥ ਹੀ ਲੱਭੇ, ਪਰ ਕੁਝ ਪਤਾ ਨਾ ਲੱਗਾ। ਉਧਰੋਂ ਇਹ ਅਪਦਾ ਪਈ ਕਿ ਮੀਰ ਮਨੂ ਨੇ ਦੁਰਾਨੀ ਪਾਤਸ਼ਾਹ ਨਾਲ ਸੁਲਹਿ ਕਰਕੇ ਉਸਨੂੰ ਕਾਬਲ ਤੋਰਿਆ ਔਰ ਆਪ ਲੱਗਾ ਹਕੂਮਤ ਕਰਨ। ਮਹਾਰਾਜਾ ਕੋੜਾ ਮਲ ਜੀ ਤਾਂ ਪਰਲੋਕ ਜਾ ਚੁੱਕੇ ਸੀ, ਸਿੱਖਾਂ ਦਾ ਹਮੈਤੀ ਹੋਰ ਦਰਬਾਰ ਵਿੱਚ ਕੋਈ ਸੀ ਹੀ ਨਹੀਂ। ਫਿਰ ਲੱਗੀ ਪੁੱਠੀ ਕਲਮ ਵਗਣ, ਸਿੱਖਾਂ ਦੀ ਕਤਲਾਮ ਆਰੰਭੀ ਗਈ, ਸਾਰੇ ਪੰਜਾਬ ਵਿੱਚ ਗਸ਼ਤੀ ਫੌਜ ਛੱਡੀ ਗਈ, ਥਾਂ ਥਾਈਂ ਚੌਕੀਆਂ ਅਤੇ ਕੱਚੇ ਕਿਲੇ ਸਿੱਖਾਂ ਦੇ ਮਾਰਨ ਵਾਸਤੇ ਬਣਾਏ ਗਏ, ਪਿੰਡਾਂ ਦੇ ਪੈਂਚਾਂ ਦੀਆਂ ਜ਼ਮਾਨਤਾਂ ਲਈਆਂ ਗਈਆਂ ਕਿ ਕਿਸੇ ਸਿੱਖ ਨੂੰ ਆਪਣੇ ਇਲਾਕੇ ਵਿੱਚ ਨਾ ਵਸਣ ਦੇਣ। ਨਾ ਲੜਨ ਵਾਲੇ ਅਰਥਾਤ ਖੇਤੀ ਕਰਨ ਵਾਲੇ ਅਤੇ ਕਿਰਤੀ ਵਪਾਰੀ ਸਿੱਖ ਸ਼ਹੀਦ ਕੀਤੇ ਜਾਣ ਲੱਗ ਪਏ। ਲਾਹੌਰ ਘੋੜਾ ਮੰਡੀ ਦੇ ਵਿੱਚ ਸਿੱਖਾਂ ਦੇ ਸਿਰ ਉਤਰਨੇ ਆਰੰਭ ਹੋਏ, ਦੇਸ਼ ਵਿੱਚ ਸਿੱਖਾਂ ਲਈ ਇੱਕ ਪਰਲੋ ਆ ਗਈ। ਸੋ ਵਿਚਾਰੇ ਫਿਰ ਬੰਨਾਂ ਅਤੇ ਝੱਲਾਂ ਵਿੱਚ ਜਾ ਵੜੇ, ਮਰਦ ਜਾਂ ਝੱਲਾਂ ਵਿੱਚ ਜਾ ਵੜੇ ਤਾਂ ਮੁਖਬਰਾਂ ਨੇ ਖਾਲਸਿਆਂ ਦੇ ਟੱਬਰ ਕਬੀਲੇ ਪਕੜਾ ਦਿੱਤੇ। ਮੀਰ ਮਨੂ ਦੇ ਜ਼ੁਲਮ ਡਾਢੇ ਕਹਿਰ ਦੇ ਸਨ, ਸਾਰੇ ਲਿਖੀਏ ਤਾਂ ਇੱਕ ਪੁਸਤਕ ਲੋੜੀਏ, ਪਰ ਇਸਦਾ ਸਿੰਘਣੀਆਂ ਪਰ ਜ਼ੁਲਮ ਬੜਾ ਵਹਿਸ਼ੀਆਨਾ ਸੀ। ਬਹੁਤ ਸਾਰੀਆਂ ਸਿੰਘਣੀਆਂ ਜੋ ਲਾਹੌਰ ਪੱਕਣੀਆਂ ਆਉਂਦੀਆਂ ਸਨ, ਮੀਰ ਮਨੂ ਨੇ ਬਹੁਤ ਯਤਨ ਕੀਤੇ ਕਿ ਉਹ ਸਿੰਘਣੀਆਂ ਤੁਰਕਣੀਆਂ ਹੋ ਜਾਣ, ਪਰ ਇੱਕ ਨੇ ਵੀ ਨਾ ਮੰਨਿਆ। ਪਹਿਲੇ ਉਹਨਾਂ ਨੂੰ ਭੁੱਖ ਦਾ ਦੁੱਖ ਦਿੱਤਾ, ਫਿਰ ਸਵਾ ਸਵਾ ਮਣ ਦੇ ਦਾਣੇ ਰੋਸ ਪਿਆਏ ਅਤੇ ਭਾਂਤ ਭਾਂਤ ਦੇ ਕਸ਼ਟ ਦਿਖਾਏ। ਛੇਕੜ ਉਹਨਾਂ ਦੇ ਪਿਆਰੇ ਬੱਚੇ ਖੋਹ ਕੇ ਉਹਨਾਂ ਦੇ ਸਾਹਮਣੇ ਨੇਜ਼ਿਆਂ 'ਤੇ ਪਰੋ ਪਰੋ ਕੇ ਮਾਰੇ, ਫਿਰ ਝੋਲੀਆਂ ਵਿੱਚ ਬੱਚਿਆਂ ਦੀਆਂ ਲੋਥਾਂ ਪੁਆ ਕੇ ਚੱਕੀਆਂ ਪਿਆਈਆਂ, ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿਆਰੀਆਂ ਸਿੰਘਣੀਆਂ ਨੇ ਧਰਮ ਨਹੀਂ ਤਿਆਗੇ। ਇਸ ਤਰ੍ਹਾਂ ਦੇ ਉਪਦਰਵ ਮੀਰ ਮਨੂ ਨੇ ਰੱਬ ਤੋਂ ਨਿਡਰ ਹੋ ਕੇ ਕਮਾਏ। ਸੋ ਇਸ ਸਮੇਂ ਸਿੰਘਾਂ ਦਾ ਸੁੰਦਰੀ ਨੂੰ ਲੱਭਣਾ ਖਰਾ ਕਠਿਨ ਹੋ ਗਿਆ। ਫਿਰ ਵੀ ਧਰਮ ਕੌਰ ਦੀ ਪ੍ਰੀਤੀ ਔਰ ਸਾਰੇ ਸਿੰਘਾਂ ਦੀ ਹੁਬ ਨੇ, ਜਿਨ੍ਹਾਂ ਨੇ ਕਦੀ ਨਾ ਕਦੀ ਸੁੰਦਰੀ ਤੋਂ ਸੁੱਖ ਪਾਇਆ ਸੀ, ਔਰ ਪੰਥ ਦੇ ਕੌਮੀ ਪ੍ਰੇਮ ਨੇ ਸਿੰਘਾਂ ਨੂੰ ਚਾਉ ਨਾ ਲੈਣ ਦਿੱਤਾ। ਬਿਜਲਾ ਸਿੰਘ, ਵਿਨੋਦ ਸਿੰਘ ਆਦਿਕ ਸੂਏ ਛੱਡੇ ਗਏ, ਜਿਨ੍ਹਾਂ ਨੇ ਸਾਰੇ ਥਾਂ ਗਾਂ ਮਾਰੇ। ਛੇਕੜ ਇੰਨੀ ਸੁੰਦਕ ਨਿਕਲ ਆਈ ਕਿ ਸੁੰਦਰੀ ਬਿਮਾਰੀ ਦੀ ਦਸ਼ਾ ਵਿੱਚ ਹਾਕਮ ਦੀ ਕੈਦ ਵਿੱਚ ਪਈ ਹੈ ਔਰ ਇਲਾਜ ਹੋ ਰਿਹਾ ਹੈ। ਪਰ ਹੁਣ ਇਸ ਗੱਲ ਦਾ ਬੰਦੋਬਸਤ ਨਹੀਂ ਲੱਭਦਾ ਸੀ ਕਿ ਕੀ ਕੁਰ ਉਸ ਦੀ ਬੰਦ ਖਲਾਸੀ ਕਰਾਈ ਜਾਵੇ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।